ਸ਼ਹਿਨਸ਼ਾਹ ਘੋੜੇ ਤੇ ਬੈਠੇ ਜਾਂਦੇ ਸਨ। ਖਾਲਸਾ ਨਾਲ ਹੈ ਭਾਈ ਵਾਲੇ ਸੱਜਣ ਨਾਲ ਬੈਕਰੀ ਬਾਣੀ ਦੁਆਰਾ ਨਹੀਂ ਧਿਆਨ ਸ਼ਕਤੀ ਦੁਆਰਾ ਜੁੜੇ ਜਾ ਰਹੇ ਨੇ। ਸਫ਼ਰ ਵੀ ਮੁੱਕਦਾ ਜਾ ਰਿਹਾ ਹੈ। ਸਤਿਗੁਰੂ ਦੋ ਘੜੀਆਂ ਢਾਈ ਘੜੀਆਂ ਬੋਲੇ ਨਹੀਂ, ਚੁੱਪ ਕਰੇ ਰਹੇ, ਆਪਣੇ ਆਨੰਦ ਵਿੱਚ ਰਹੇ। ਇੱਕ ਘੜੀ 24 ਮਿੰਟ ਦੀ ਹੁੰਦੀ ਹੈ, 48 ਘੜੀਆਂ ਬਣਦੀਆਂ ਹਨ, ਦੋ ਢਾਈ ਘੜੀਆਂ, ਦੋ ਘੜੀਆਂ ਲਗਭਗ ਸ਼ਹਿਨਸ਼ਾਹ ਚੁੱਪ ਰਹੇ ਤੇ ਫਿਰ ਘੋੜਾ ਖੜਿਆ, ਇਸ ਤਰ੍ਹਾਂ ਆਪਣਾ ਸਿਰ ਝੁਕਾ ਦਿੱਤਾ, ਨਮਸਕਾਰ ਕੀਤੇ ਤੇ ਸਿੱਖਾਂ ਦੇ ਵਿੱਚ ਇਸ ਨਮਸਕਾਰ ਤੇ ਹਲਚਲੀ ਮਚ ਗਈ। ਸ਼ੰਕਾ ਜਦੋਂ ਹੋ ਜਾਏ, ਸ਼ੰਕਾ ਹਲਚਲੀ ਵੀ ਕਰਦੀ ਹੈ, ਦਿਲ ਨੂੰ ਹਿਲਾ ਦਿੰਦੀ ਹੈ, ਇਹ ਕੀ ਹੋਇਆ। ਤੇ ਦੇਖੋ ਜੀ, ਗੁਰੂ ਸਾਹਿਬ ਸਾਨੂੰ ਕਹਿੰਦੇ ਸੀ ਪੱਥਰ ਨੂੰ ਮੱਥਾ ਨਹੀਂ ਟੇਕਣਾ ਤੇ ਹੱਦ ਹੋ ਗਈ। ਦਾਦੂ ਦੀ ਸਮਾਧ ਸੀ ਅੱਗੇ ਤੇ ਗੁਰੂ ਸਾਹਿਬ ਨੇ ਦਾਦੂ ਦੀ ਸਮਾਧ ਦੇ ਕੇ ਨਮਸਕਾਰ ਕਰ ਦਿੱਤੀ, ਇਹ ਹਲਚਲ ਹੋ ਗਏ। ਕਿਉਂਕਿ ਸਤਿਗੁਰੂ ਚੁੱਪ ਆ ਰਹੇ ਸਨ ਤੇ ਅਚਾਨਕ ਹੋਇਆ ਸਭ ਕੁਝ ਜੋ ਹੋਇਆ, ਪਰ ਬਲਿਹਾਰ ਇਹ ਗੱਲ ਢਕਣ ਵਾਸਤੇ ਐਸਾ ਪ੍ਰਚਾਰ ਕੀਤਾ ਜਾਂਦਾ, ਇੱਥੋਂ ਤਾਂ ਸਾਬਤ ਕਰ ਦਿੱਤਾ ਵੀ ਟੇਕਿਆ ਮੱਥਾ, ਮੱਥਾ ਟੇਕਿਆ ਹੀ ਨਹੀਂ। ਬਾਤ ਤਾਂ ਇਸ ਤੋਂ ਅੱਗੇ ਹੈ, ਟੇਕਿਆ ਹੀ ਨਹੀਂ, ਫਿਰ ਸਿਰ ਕਿਸ ਨੂੰ ਝੁਕਾਇਆ, ਇਹਦਾ ਪਤਾ ਚੱਲੇਗਾ ਬਾਅਦ ਵਿੱਚ। ਤੇ ਖਾਲਸੇ ਵਿੱਚ ਬੇਚੈਨੀ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਨੰਦ ਵਿੱਚ ਸੀ, ਜਿਹੜੇ ਆਨੰਦ ਵਿੱਚ ਸਿਰ ਝੁਕਾਇਆ ਸੀ, ਸਿਰ ਝੁਕਾ ਕੇ ਵੀ ਉਸੇ ਆਨੰਦ ਦੇ ਵਿੱਚ ਝੂਮਦੇ ਨੇ ਮਹਾਰਾਜ ਤਾਂ। ਤੇ ਸਿੱਖਾਂ ਨੇ ਇਕੱਠੇ ਹੋ ਕੇ ਕਿਹਾ, ਭਾਈ ਦਇਆ ਸਿੰਘ ਨੂੰ ਜੀ, ਤੁਸੀਂ ਐਡੇ ਸੂਝਵਾਨ ਪੰਜਾਂ ਪਿਆਰਿਆਂ ਦੇ ਜਥੇਦਾਰ ਹੋ, ਤੁਸੀਂ ਸਾਨੂੰ ਗੁਰੂ ਕਹਿੰਦਾ ਪਰ ਪੰਥਨ ਕੋ ਊਚ ਬਖਾਨ ਨੂੰ ਮੱਥਾ ਟੇਕੇ, ਸਾਡੇ ਲਈ ਇਹ ਪਾਬੰਦੀ ਤੇ ਗੁਰੂ ਅੱਜ ਪੱਥਰਾਂ ਨੂੰ ਮੱਥੇ ਟੇਕੇ। ਜਿਹੜਾ ਖਾਲਸੇ ਦੇ ਕਾਨੂੰਨ ਲਾਗੂ ਹੁੰਦਾ ਗੁਰੂ ਤੇ ਉਹੀ ਹੁੰਦਾ, ਕਿਉਂਕਿ ਜੇ ਪੰਜਾਂ ਦਾ ਗੁਰੂ ਹੈ ਤਾਂ ਪੰਜਾਂ ਦਾ ਸਿੱਖ ਵੀ ਬਣਿਆ। ਅੰਮ੍ਰਿਤ ਪੰਜਾਂ ਦੇ ਕੋਲ ਹੀ ਲਿਆ ਗੁਰੂ ਨੇ ਵੀ, ਮਰਿਆਦਾ ਇੱਕੋ ਸਾਰ ਹੈ ਸਾਰੇ ਬਸ, ਮਰਿਆਦਾ ਚ ਕੋਈ ਲਿਹਾਜ਼ ਨਹੀਂ ਕਿਸੇ ਦੀ। ਮੱਥਾ ਟੇਕਿਆ ਤਾਂ ਗੁਰੂ ਨੂੰ ਪੁੱਛਿਆ ਜਾਏ, ਪੁੱਛਿਆ ਹੀ ਨਾ ਜਾਏ ਸਜ਼ਾ ਲਾਈ ਜਾਏ। ਬਲਿਹਾਰ ਜਾਈਏ ਉਹਨਾਂ ਸਿੰਘਾਂ ਦੀ ਜਿਹੜੀ ਇਰਾਦੇ ਦੀ ਮਜ਼ਬੂਤੀ ਹੈ। ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਘੋੜੇ ਤੇ ਤਾਰਨ ਕੋਈ ਮਾਮੂਲੀ ਜੀ ਬਾਤ ਨਹੀਂ, ਬਾਦਲ ਕੁਰਸੀ ਡਾ ਕੇ ਬਹਿ ਜਾ ਉੱਥੇ ਅੱਜ, ਤੇ ਉੱਥੇ ਕੋਈ ਇਲਾਕੇ ਨੂੰ ਕੋਈ ਤਕਲੀਫ ਨਹੀਂ। ਸੱਚ ਬੜਾ ਕੌੜਾ ਲੱਗਦਾ ਹੈ, ਬੁਰਾ ਨਹੀਂ ਮੰਨਣਾ ਕਿਸੇ ਨੇ, ਕੋਈ ਉਹਨਾਂ ਦਾ ਪੱਖੀ ਵੀ ਹੋ ਸਕਦਾ ਤੁਹਾਡੇ ਵਿੱਚ, ਪਰ ਜੇ ਅਸੀਂ ਲੋਕ ਝੂਠ ਦਾ ਸਾਥ ਦੇਣ ਲੱਗੇ ਤਾਂ ਪ੍ਰਚਾਰ ਨਹੀਂ ਹੋਏਗਾ। ਜਿਸ ਦਿਨ ਮਿਲੇ ਮੈਂ ਉਹਨਾਂ ਦੇ ਮੂੰਹ ਤੇ ਕਹਿਣ ਵਾਲਾ ਗੱਲ, ਚੰਗੀਆਂ ਘੜੀਆਂ ਹੋਣਗੀਆਂ ਜਿੱਦਣ ਕਿਤੇ ਬਾਦਲ ਸਾਹਿਬ ਸਾਹਮਣੇ ਮੈਨੂੰ ਮਿਲ ਗਏ, ਮੈਂ ਉਹਨਾਂ ਦੇ ਸਾਹਮਣੇ ਕਹਿ ਗੱਲ, ਸੰਤ ਸਮਾਧ ਦੀ ਕਿਤੇ ਮੀਟਿੰਗ 'ਚ ਆ ਜਾਣ, ਕਿਤੇ ਉਹਨਾਂ ਦੇ ਕੋਲ ਮੌਕਾ ਮਿਲੇ। ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਕਿ ਉੱਥੇ ਜਾ ਕੇ ਤੁਹਾਡਾ ਲੱਕ ਠੀਕ ਹੋ ਗਿਆ ਸੀ, ਕੱਲ੍ਹ ਤੱਕ ਤੇ ਤੁਹਾਡੇ ਲੱਕ 'ਚ ਬੜੀ ਦਰਦ ਹੁੰਦੀ ਸੀ, ਕਿਉਂ ਹੋਇਆ ਐਸਾ? ਤੇ ਉਹ ਤਾਂ ਜੋ ਹੋਇਆ ਹੋਇਆ, ਅਕਾਲੀ ਦਲ ਦੇ ਲੀਡਰ ਨੇ ਤੇ ਸਾਡੇ ਪੰਥ ਕਲਗੀਧਰ ਪਾਤਸ਼ਾਹ ਦੇ ਵੇਲੇ ਸੀ ਖਾਲਸੇ ਨੂੰ, ਉਸ ਵੇਲੇ ਸੱਚੇ ਪਾਤਸ਼ਾਹ ਤਾਰ ਸਿੰਘ ਲਏ ਹੋਰ ਨਾਲ, ਕਹਿਣ ਲੱਗੇ ਸਤਿਗੁਰੂ ਜੀ, ਜਦੋਂ ਪੰਜ ਦੇਖੇ ਗਿਣਤੀ ਚ ਸ਼ਹਿਨਸ਼ਾਹ ਘੋੜੇ ਤੇ, ਕਹਿੰਦੇ ਸਿੰਘ ਜੀ ਕਿਆ ਬਾਤ ਹੈ? ਕਹਿੰਦੇ ਜੀ ਪੰਜ ਪਿਆਰਿਆਂ ਦੀ ਹੈਸੀਅਤ ਵਿੱਚ ਗੱਲ ਕਰਨੀ ਚਾਹੁੰਦੇ ਹਾਂ। ਮਹਾਰਾਜ ਘੋੜੇ ਤੋਂ ਹੇਠਾਂ ਉਤਰ ਕੇ ਕਹਿੰਦੇ, ਫਿਰ ਗੁਰੂ ਗੋਬਿੰਦ ਸਿੰਘ ਘੋੜੇ ਤੇ ਨਹੀਂ ਬਹਿ ਸਕਦਾ, ਜੇ ਤੁਸੀਂ ਪੰਜਾਂ ਦੀ ਬਾਤ ਹੈ ਨਾ, ਮੈਂ ਪੰਜਾਂ ਦੇ ਅੱਗੇ ਹੱਥ ਜੋੜਿਆ, ਫਿਰ ਮੈਂ ਪੰਜਾਂ ਦਾ ਦਾਸ ਹਾਂ। ਪੰਜ ਪ੍ਰਵਾਨ ਘੋੜੇ ਤੋਂ ਹੇਠਾਂ ਉਤਰਿਆ, ਆਪ ਹੀ ਹੱਥ ਜੋੜੇ, ਕੀ ਹੁਕਮ ਹੈ ਖਾਲਸਾ ਜੀ? ਕਹਿੰਦੇ ਜੀ ਖਾਲਸਾ ਤੁਹਾਨੂੰ ਤਨਖਾਹ ਲਾਏਗਾ। ਮਹਾਰਾਜ ਕਹਿੰਦੇ ਸੱਤ ਵਜੇ ਪੁੱਛੇ ਨਹੀਂ, ਤੂੰ ਨਹੀਂ ਕਹਿਣ ਲੱਗੇ, ਇਸ ਲਈ ਖਾਲਸਾ ਸਾਰਾ ਪੰਥ ਖੜਾ, ਕਹਿਣ ਲੱਗੇ ਸੰਗਤ ਨਾਲ ਸਲਾਹ ਕਰੋ, ਗੁਰਮਤਾ ਪਾਸ ਕਰੋ, ਕੀ ਤਨਖਾਹ ਲਈ ਜਾਏ। ਇੱਕ ਸਿੱਖ ਬੋਲਿਆ 1.25 ਲੱਖ ਰੁਪਈਆ ਡਨ ਲਾ ਦਿਓ। ਦੂਸਰਾ ਸਿੱਖ ਬੋਲਿਆ ਗਲਤ ਬਾਤ ਹੈ, ਅੱਜ ਇਹ ਜਿਵੇਂ ਸੁਪਰੀਮ ਕੋਰਟ ਦਾ ਫੈਸਲਾ ਰੂਲਿੰਗ ਬਣ ਜਾਂਦੀ ਹੈ, ਹਾਈ ਕੋਰਟ ਦੇ ਫੈਸਲੇ ਅੱਗੇ ਲਈ ਮਿਸਾਲ ਬਣ ਜਾਂਦੇ ਨੇ ਕਿ ਗਲਤੀ ਕੱਲ੍ਹ ਨੂੰ ਕਿਸੇ ਸਿੱਖ ਤੋਂ ਵੀ ਹੋ ਸਕਦੀ ਹੈ। ਸ਼ਹਿਨਸ਼ਾਹ ਨੂੰ 1.25 ਲੱਖ ਭਰਨਾ ਕੀ ਔਖਾ, ਹੁਣ ਭਰ ਦੇਣਗੇ। ਕੱਲ ਨੂੰ ਸਿੱਖਾਂ ਤੋਂ ਵੀ 1.25 ਲੱਖ ਹੀ ਲਿਆ ਕਰੋਗੇ ਜਿਹੜੇ ਕੋਈ ਗਲਤੀ ਹੋਗੀ। ਕਿਉਂ ਮਹਾਰਾਜ ਨਹੀਂ ਬੋਲੇ, ਮਹਾਰਾਜ ਖੜੇ ਨੂੰ। ਦੂਸਰਾ ਸਿੱਖ ਬੋਲੇ ਜੀ 500 ਰੁਪਇਆ ਲਾ ਦਿਓ, 5000 ਪਹਿਲਾਂ ਇਹ ਸਮਾਂ 5000 ਲਾ ਦਿਓ। ਫਿਰ ਇੱਕ ਹੋਰ ਸਿੱਖ ਬੋਲਿਆ ਨਹੀਂ ਜੀ 5000 ਵੀ ਜ਼ਿਆਦੇ। ਫਿਰ ਕਹਿੰਦੀ 500 ਲਾ ਦਿਓ। ਅਖੀਰ ਆ ਕੇ ਸਹਿਮਤੀ ਹੋਈ 125 ਤੇ, 125 ਰੁਪਈਏ ਤਨਖਾਹ ਗੁਰੂ ਗੋਬਿੰਦ ਸਿੰਘ ਨੂੰ ਲਾ ਦਿੱਤੀ ਜਾਏ। ਸਹਿਮਤੀ ਹੋ ਗਈ, ਜਕਾਰਾ ਜਰਤਾ। ਪੰਜਾਂ ਪਿਆਰਿਆਂ ਨੇ ਅਦਾਲਤੀ ਹੁਕਮ ਸੁਣਾ ਦਿੱਤਾ, ਸਤਿਗੁਰੂ ਤੁਸਾਂ ਦਾ ਦਿੱਤਾ ਹੋਇਆ ਅਧਿਕਾਰ ਪੰਜਾਂ ਦੇ ਕੋਲ, ਇਹ ਪੰਜਾਂ ਦੀ ਪੰਚਾਇਤ ਫੈਸਲਾ ਕਰਦੀ ਹੈ ਤੇ ਤੁਹਾਨੂੰ 125 ਰੁਪਈਆ ਤਨਖਾਹ। ਮਹਾਰਾਜ ਸਾਹਿਬ ਨੇ ਖਜ਼ਾਨਚੀ ਨੂੰ ਕਹਿ ਕੇ 125 ਰੁਪਈਆ ਉਸੇ ਵੇਲੇ, ਕਹਿੰਦੇ ਖਾਲਸਾ ਜੀ ਕਰਨਾ ਕੀ ਹੈ ਇਹ ਵੀ ਹੁਕਮ ਕਰ ਦਿਓ। ਕਹਿੰਦੇ ਜੀ ਕੜਾਹ ਪ੍ਰਸ਼ਾਦ ਕਰਕੇ ਸਿੰਘਾਂ ਨੂੰ ਵਰਤਾ ਦਿੱਤਾ। ਤਾਰੀਖ ਦੇ ਤੰਬੂ ਖਰੀਦਣ ਦੀ ਬਾਤ ਵੀ ਹੋਇਆ। ਇਹ ਅਕਾਲ ਪੁਰਖ ਵਾਹਿਗੁਰੂ ਦੀ ਸਮਾਧ ਅੱਗੇ ਕਲਗੀਧਰ ਜੀ ਦਾ ਅਸੀਸ ਚੁੱਕਿਆ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਵਿਵੇਕ ਲਾਇਆ ਤੇ ਇਹਨਾਂ ਨੇ ਤਨਖਾਹ ਭਰ ਦਿੱਤੀ ਹੈ। ਇਸ ਲਈ ਹੁਣ ਇਹ ਇਸ ਸਜ਼ਾ ਤੋਂ ਸਜ਼ਾ ਦੇਣ ਕਰਕੇ ਮੁਕਤ ਹੋ ਗਏ। ਹੇ ਅਕਾਲ ਪੁਰਖ ਤੁਸੀਂ ਵੀ ਕਿਰਪਾ ਕਰਨੀ। ਉਦੋਂ ਬਾਅਦ ਹੱਥ ਜੋੜ ਕੇ ਕਹਿੰਦੇ ਮਹਾਰਾਜ ਹੁਣ ਤੁਸੀਂ ਘੋੜੇ ਤੇ ਬਹਿ ਜਾਓ। ਮਹਾਰਾਜ ਹੱਸ ਪਏ, ਕਹਿੰਦੇ ਮਹਾਰਾਜ ਹੱਸਦੇ ਹੋ, ਜਿਹਨੂੰ ਡਨ ਲੱਗਿਆ ਹੋਵੇ ਉਹ ਤਾਂ ਥੋੜਾ ਜਿਹਾ ਮੁਰਝਾ ਜਾਂਦਾ, ਤੁਸੀਂ ਹੱਸਦੇ ਹੋ। ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਹੈ, ਅੱਜ ਮੇਰੇ ਵਾਸਤੇ ਬੜਾ ਇੱਕ ਪਾਕਸ਼ਾਲੀ ਦਿਨ ਹੈ ਕਿ ਮੇਰੇ ਖਾਲਸੇ ਚ ਉਹ ਜ਼ਰੂਰਤ ਪੈਦਾ ਹੋ ਕਿ ਜੇ ਅੱਜ ਦਾ ਵੱਡਾ ਕੋਈ ਸੰਤ ਮਹੰਤ ਹੋਵੇ ਗਲਤੀ ਕਰ, ਕਿਆ ਇਹ ਸੱਚ ਦੀ ਅਦਾਲਤ ਨੂੰ ਜਿਹਨੂੰ ਮੁਜ਼ਰਮ ਬਣਾਇਆ ਉਹਦਾ ਪੱਖ ਸੁਣਨ ਦੀ ਕੋਈ ਆਗਿਆ ਨਹੀਂ ਸੀ? ਤੁਹਾਡੀ ਅਦਾਲਤ ਦੇ ਵਿੱਚ ਇੱਕ ਪੱਖੇ ਫੈਸਲੇ ਹੋਇਆ ਕਰਨਗੇ। ਮਹਾਰਾਜ ਇਹ ਕਿਆ ਬਾਤ? ਕਹਿੰਦੇ ਮੈਨੂੰ ਸਫਾਈ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ, ਮੈਨੂੰ ਪੁੱਛਿਆ ਨਹੀਂ ਗਿਆ ਕਿ ਤੁਸੀਂ ਸਿਰ ਕਿਉਂ ਚੁਕਾਇਆ ਸੀ। ਕਹਿੰਦੇ ਮਹਾਰਾਜ ਇਹ ਤਾਂ ਸਾਡੇ ਕੋਲੋਂ ਵੀ ਭੁੱਲ ਹੋ ਗਈ ਤੇ ਕਿਰਪਾ ਕਰਕੇ ਫਿਰ ਹੁਣ ਦੱਸ ਦਿਓ। ਕਹਿੰਦੇ ਹੁਣ ਸਜ਼ਾ ਮੈਂ ਭੁਗਤ ਚੁੱਕਾ, ਸਮਾਂ ਹੱਥੋਂ ਬਿਠਾ ਟੇਕਣ ਵਾਲਾ, ਤੁਹਾਨੂੰ ਹਟਾਉਣ ਵਾਲਾ, ਤੁਹਾਨੂੰ ਇਹ ਯਕੀਨ ਹੋ ਗਿਆ ਵੀ ਮੈਂ ਮੱਥਾ ਟੇਕਿਆ ਹੋਊਗਾ? ਕਹਿੰਦੇ ਮਹਾਰਾਜ ਅਸੀਂ ਦੇਖਿਆ ਵੀ ਉਧਰ ਨੂੰ ਸਿਰ, ਕਹਿੰਦੇ ਬਿਲਕੁਲ ਮੂਹਰੇ ਸਮਾਧ ਹੋ ਸਕਦੀ ਹੈ ਪਰ ਮੈਨੂੰ ਨਹੀਂ ਸੀ ਪਤਾ ਸਮਾਧ। ਤੁਹਾਨੂੰ ਪਤਾ ਵੀ ਮੈਂ 2 ਘੜੀਆਂ ਤੋਂ ਚੁੱਪ ਸੀ? ਹਾਂਜੀ ਇਹ ਤਾਂ ਪਤਾ ਹੈ। ਭਲਿਓ ਮੈਂ ਸੁਖਣੀ ਸਾਹਿਬ ਦਾ ਪਾਠ ਕਰਦਾ ਜਾ ਰਿਹਾ ਸੀ, ਜਦੋਂ ਸੁਖਣੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਹੋ ਗਈ ਮੈਂ ਗੁਰੂ ਨਾਨਕ ਨੂੰ ਹਾਜ਼ਰ ਮੰਨ ਕੇ ਉਹਦੇ ਚਰਨਾਂ ਤੇ ਸੀਸ ਝੁਕਾਇਆ, ਮੈਂ ਨਿਰੰਕਾਰ ਨੂੰ ਸੀਸ ਝੁਕਾਇਆ, ਮੈਂ ਕੋਈ ਪੱਥਰਾਂ ਥੋੜੀ ਸੀਸ ਝੁਕਾਇਆ ਸੀ? ਸਿੰਘਾਂ ਦੇ ਅੱਖਾਂ ਚ ਪਾਣੀ ਆ ਗਿਆ। ਸਤਿਗੁਰੂ ਅਣਜਾਣਪਣੇ ਵਿੱਚ ਅਸੀਂ ਤਾਂ ਡਨ ਦੇ ਬੈਠੇ, ਤੂੰ ਅੱਗੋਂ ਇੱਕ ਵਾਰ ਵੀ ਨਾ ਕਿਹਾ। ਮਹਾਰਾਜ ਕਹਿੰਦੇ ਨਹੀਂ ਮੈਂ ਨਹੀਂ ਸੀ ਬੋਲਣਾ। ਜਿਹੜੇ ਗੁਰੂ ਦੇ ਵਿੱਚ ਐਡੀ ਨਿਮਰਤਾ ਹੈ ਬਿਨਾਂ ਦਾਦੂ ਦੀ ਸਮਾਧ ਨੂੰ ਮੱਥਾ ਟੇਕ ਲਿਆ ਤੇ ਉਸ ਗੁਰੂ ਦੇ ਅੰਮ੍ਰਿਤ ਪਾਨਖ ਬਾਬਾ ਆਨੰਦ ਸਿੰਘ ਦੇ ਵਿੱਚ ਕਿਉਂ ਨਾ ਸੀ? ਇਹ ਤਾਂ ਨਿਮਰਤਾ ਲਈ ਕਿ ਨੌਨਿਧ ਨਾਮ ਗਰੀਬੀ ਪਾਈ, ਇਹ ਤਾਂ ਸੱਚਖੰਡ ਤੋਂ ਵਰਤਾਰਾ ਲੈ ਕੇ ਆਏ ਗੁਰੂ ਨਾਨਕ ਸਾਹਿਬ। ਗੁਰਮੁਖਰੀ ਦੇ ਗਰੀਬੀ ਆਵੇ, ਇਸ ਕਰਕੇ ਸੰਤਾਂ ਦੀ ਸੰਗਤ ਵਿੱਚ ਰਹਿਣ ਸਹਿਣ ਆਉਂਦਾ ਹੈ। ਸਾਧੂ ਦੀ ਸੰਗਤ ਤੋਂ ਬਿਨਾਂ ਜੀਵਨ ਚ ਪਰਿਵਰਤਨ ਨਹੀਂ ਆਉਂਦਾ। ਭਾਈ ਵੀਰ ਸਿੰਘ ਜਿਨ੍ਹਾਂ ਨੇ ਪੜ੍ਹਿਆ, ਸਿਆਣੇ ਗੁਰਮੁਖ ਜਾਣਦੇ ਹੈ, ਤੇ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਦੇ ਬਾਨੀ, ਉਹਨਾਂ ਨੇ ਵੀ ਬਹੁਤ ਕੁਝ ਲਿਖਿਆ, ਉਹਨਾਂ ਦੀ ਲਿਖਤ ਚ ਵੀ ਐਸਾ ਮਿਲਿਆ। ਭਾਈ ਵੀਰ ਸਿੰਘ ਵੀ ਇਹ ਗੱਲ ਕਹਿੰਦੇ, ਭਾਈ ਰਣਧੀਰ ਸਿੰਘ ਵੀ ਇਹ ਗੱਲ ਕਹਿੰਦੇ, ਸਿਧਾਂਤਕ ਬਾਤ ਜਪਣ ਵਾਲੇ ਨੂੰ ਚਿਰ ਨਹੀਂ ਹੁੰਦੀ। ਜਿੰਨੀ ਨਿਚੋੜ ਦੀ ਬਾਤ ਕਹੀ ਹੈ ਤੁਹਾਨੂੰ, ਜੋ ਪੜ੍ਹਿਆ ਉਹਦਾ ਨਿਚੋੜ ਹੈ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ, कर्म की है, सिख का की कर्म है, गुर सतगुर का जो सिख खाए, ये कर्म है ना।